ਆਨੰਦ ਜੀ ਕਰਿਆ ਕਰਦੇ ਸਨ ਖਾਲਸਾ ਜੀ ਰਾਮਾਨੰਦ ਵੈਰਾਗੀ ਜੀ ਉਹ ਮਾਨਸੀ ਪੂਜਾ ਕਰਿਆ ਕਰਦੇ ਸਨ ਸੰਕਲਪ ਦੇ ਨਾਲ ਵੈਸ਼ਨੂੰ ਮਤ ਵਾਲੇ ਸਨ ਸੋ ਵੈਰਾਗੀ ਵੈਸ਼ਨੂੰ ਮਤ ਦੇ ਵਿੱਚ ਖਾਲਸਾ ਜੀ ਆਪੋ ਆਪਣੇ ਵੱਖਰੇ ਵੱਖਰੇ ਚਿੰਨ ਹੁੰਦੇ ਨੇ ਉਹਨਾਂ ਦਾ ਇਹ ਖਿਆਲ ਹੈ ਕਿ ਕੰਠੀ ਗਲ ਦੇ ਵਿੱਚ ਲੱਕੜ ਦੀ ਪਾਉਣੀ ਲੱਕੜ ਦੀ ਕੰਠੀ ਪਰ ਉਹ ਪਾਉਣੀ ਜਿਹੜੀ ਸ਼ਾਹ ਰਾਗ ਦੇ ਨਾਲ ਚੰਗੀ ਤਰ੍ਹਾਂ ਖਹਿ ਕੇ ਰਹਿੰਦੀ ਹੋਵੇ ਲੰਬੀ ਨਹੀਂ ਕਰਨੀ ਬਹੁਤੀ ਜਿਹੜੀ ਨਾਲ ਸ਼ਾਹ ਰਾਗ ਦੇ ਨਾਲ ਖਹਿ ਕੇ ਹਰ ਵੇਲੇ ਰਹੇ ਇਹੋ ਜਿਹੀ ਕੰਠੀ ਉਹ ਗਲ ਵਿੱਚ ਪਾਉਂਦੇ ਨੇ ਸੀਸ ਤੇ ਮੁਕਤ ਦਿੰਦੇ ਨੇ ਸੋ ਰਾਮਾਨੰਦ ਜੀ ਦੇ ਪਾਸ ਕਬੀਰ ਜੀ ਗਏ ਕਿ ਮੈਂ ਇਹਨਾਂ ਦੇ ਪਾਸੋਂ ਗੁਰਮੰਤਰ ਲਵਾਂ ਅੱਗੇ ਸ਼ੂਦਰ ਜਾਣ ਕੇ ਉਹਨਾਂ ਨੇ ਗੁਰਮੰਤਰ ਨਹੀਂ ਦਿੱਤਾ ਪਰ ਅੱਗੇ ਜਿੱਥੇ ਇਸ਼ਨਾਨ ਕਰਨ ਜਾਂਦੇ ਸਨ ਨਦੀ ਦੇ ਕਿਨਾਰੇ ਤੇ ਉੱਥੇ ਜਾ ਕੇ ਹਨੇਰੇ ਵਿੱਚ ਰਾਹ ਵਿੱਚ ਲੰਮਾ ਪੈ ਗਿਆ ਭਗਤ ਕਬੀਰ ਸੋ ਲੰਮਾ ਪੈਣ ਤੋਂ ਹਨੇਰੇ ਵਿੱਚ ਜਦੋਂ ਠੇਡਾ ਵੱਜਿਆ ਉਸ ਵੇਲੇ ਅੱਗੋ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਸਥਾਈ ਪੈਰੀ ਟੁੰਬ ਉਹ ਥਾਲਿਆ ਪੈਰ ਨਾਲ ਜਦੋਂ ਠੇਡਾ ਵੱਜਿਆ ਕਿ ਲੋਕ ਸਦਾਈ ਆਰਾਮ ਕੇ ਰਾਮ ਕਹੋ ਬੋਲੋ ਰਾਮ ਸਿੱਖ ਸਮਝਾਈ ਜਦੋਂ ਇਹ ਕਹਿ ਦਿੱਤਾ ਕਿ ਰਾਮ ਕੇ ਰਾਮ ਕਹੋ ਇਹ ਕਹਿੰਦੇ ਬਸ ਠੀਕ ਹੈ ਰਾਮ ਰਾਮ ਦਾ ਜਾਪ ਕਰਨ ਲੱਗ ਪਿਆ ਭਗਤ ਕਬੀਰ ਨਿਸ਼ਚੇ ਦੇ ਨਾਲ ਸੋ ਜਾਪ ਕਰਦੇ ਤੇ ਬੜੀ ਪਰਮੇਸ਼ਰ ਦੀ ਕਿਰਪਾ ਹੋਈ ਉਹ ਸੂਰ ਨਾਨਕ ਪ੍ਰਕਾਸ਼ ਅੰਦਰਵਾਲ ਸਰੂਪ ਦੀ ਸਾਖਿਆਤਤਾ ਹੋ ਗਈ ਅੰਤਰਜਾਮਤਾ ਹੋ ਗਈ ਜਦੋਂ ਜਸ ਵਧਣ ਲੱਗਾ ਲੋਕੀ ਕਹਿਣ ਲੱਗੇ ਭਗਤ ਕਬੀਰ ਤੂੰ ਕਿਹਦੇ ਪਾਸੋਂ ਫਿਰ ਮੰਤਰ ਲਿਆ ਜਲਾਹਾ ਹੋ ਕੇ ਵੀ ਤੂੰ ਐਡੀ ਤਪੱਸਿਆ ਕਰਕੇ ਐਡਾ ਵੱਡਾ ਬਣਦਾ ਜਾਂਦਾ ਸੋ ਕਹਿਣ ਲੱਗਾ ਰਾਮਾਨੰਦ ਦੇ ਪਾਸੋਂ ਕਹਿੰਦੇ ਝੂਠ ਰਾਮਾਨੰਦ ਕਦੇ ਤੇਰੇ ਵਰਗੇ ਸ਼ੂਦਰ ਦਾ ਪਰਛਾਵਾਂ ਵੀ ਨਾ ਲਵੇ ਕਹਿੰਦੇ ਵੀ ਰਾਮਾਨੰਦ ਜਿਹੜਾ ਆਪਣਾ ਗੁਰੂ ਨੂੰ ਲੁਕੋਵੇ ਐਡਾ ਵੱਡਾ ਪਾਪੀ ਤਾਂ ਕੋਈ ਹੁੰਦਾ ਹੀ ਨਹੀਂ ਮੈਂ ਝੂਠ ਕੇ ਬੋਲਾਂ ਰਾਮਾਨੰਦ ਜੀ ਦੇ ਪਾਸੋਂ ਰਾਮਾਨੰਦ ਦੇ ਜਾਓ ਦਾਲੇ ਹੋਏ ਤੂੰ ਸ਼ੂਦਰ ਨੂੰ ਉਪਦੇਸ਼ ਕੇ ਦਿੱਤਾ ਤੈਨੂੰ ਗੱਲ ਲਾਵਾਂਗੇ ਖਾਲਸਾ ਜੀ ਇਹ ਮੌਕਾ ਸੀ ਕਦੇ ਦੇਖੋ ਰਾਮਾਨੰਦ ਵਰਗੇ ਕਲਯੁੱਗ ਦੇ ਵਿੱਚ ਇੰਨਾ ਸ਼ੂਦਰ ਪੁਣੇ ਤੋਂ ਲੋਕੀ ਡਰਦੇ ਸਨ ਇਹ ਧੰਨ ਗੁਰੂ ਨਾਨਕ ਸਾਹਿਬ ਨੇ ਖੁੱਲਾਂ ਕੀਤੀਆਂ ਨੇ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਅਫਸੋਸ ਹੈ ਕਿ ਜੇ ਫਿਰ ਵੀ ਨਾ ਅਸੀਂ ਖਜ਼ਾਨੇ ਵਿੱਚੋਂ ਦਾਤ ਪ੍ਰਾਪਤ ਕਰੀਏ ਤਾਂ ਸੋ ਹਜ਼ੂਰ ਸੱਚੇ ਪਾਤਸ਼ਾਹ ਦਾ ਪਿਆਰਾ ਇਹ ਭਗਤ ਕਬੀਰ ਇਹਨੂੰ ਬੁਲਾ ਲਿਆ ਰਾਮਾਨੰਦ ਨੇ ਕਹਿੰਦੇ ਲਿਆਓ ਝੂਠ ਬੋਲਦਾ ਕਬੀਰ ਤਾਂ ਖਾਲਸਾ ਜੀ ਜਦੋਂ ਕਬੀਰ ਜੀ ਪਹੁੰਚਣ ਲੱਗੇ ਕਹਿੰਦੇ ਸ਼ੂਦਰ ਦੇ ਮੱਥੇ ਨਹੀਂ ਲੱਗਣੇ ਉਸੇ ਕਨਾਤ ਤਾਣ ਕੇ ਰਾਮਾਨੰਦ ਜੀ ਬੈਠ ਕੇ ਕਨਾਤ ਤਾਣ ਕੇ ਕਹਿੰਦੇ ਬਾਹਰ ਬਹਿ ਜਾਵੇ ਮੈਂ ਅੰਦਰੋਂ ਗੱਲ ਕਰਾਂਗਾ ਪੁੱਛਾਂਗਾ ਤੇ ਫਿਰ ਮੈਨੂੰ ਦੱਸੇ ਸੋ ਜਦੋਂ ਕਨਾਤ ਤਾਣ ਕੇ ਅੰਦਰ ਬੈਠ ਗਿਆ ਉਸ ਨੂੰ ਕਿਤੇ ਉਪਾਸ਼ਨਾ ਦਾ ਮੌਕਾ ਸੀ ਸੋ ਰਾਮਾਨੰਦ ਜੀ ਉਪਾਸ਼ਨਾ ਕਰ ਰਹੇ ਹਨ ਸੋ ਧਿਆਨ ਦੇ ਨਾਲ ਉਹ ਮੂਰਤੀ ਕਲਪ ਕੇ ਇਸ਼ਨਾਨ ਕਰਵਾਇਆ ਮੋਹਨ ਭੋਗ ਲਵਾਉਣੇ ਤੇ ਮੁਕਤ ਆਦਿਕ ਸੀਸ ਤੇ ਦੇਣਾ ਕੰਠੀ ਗਲ ਵਿੱਚ ਪਾਉਣੀ ਸੋ ਅੱਜ ਉਪਾਸ਼ਨਾ ਮਾਨਸੀ ਕਰਦੇ ਕਰਦੇ ਨੇ ਮੁਕਤ ਪਹਿਲਾਂ ਸੀਸ ਤੇ ਦੇ ਦਿੱਤਾ ਤੇ ਉਹ ਗਲ ਦੇ ਵਿੱਚ ਕੰਠੀ ਨਹੀਂ ਪਾਈ ਹੁਣ ਇਸ ਚਿੰਤਾ ਵਿੱਚ ਹੈ ਕਿ ਜੇ ਮੈਂ ਕੰਠੀ ਨਾ ਪਾਈ ਤੇ ਉਪਾਸ਼ਨਾ ਪੂਰੀ ਨਹੀਂ ਤੇ ਜੇ ਸੀਸ ਤੋਂ ਮੁਕਤ ਲਾਵਾਂ ਤਾਂ ਇਹ ਭਗਵਾਨ ਦੀ ਬੇਅਦਬੀ ਹੈ ਪਹਿਲਾਂ ਮੈਂ ਮੁਕਤ ਸੀਸ ਤੇ ਦੇ ਚੁੱਕਾ ਹਾਂ ਮੁਕਤ ਲਾਉਣਾ ਨਹੀਂ ਇਸ ਚਿੰਤਾ ਵਿੱਚ ਮਾਨਸੀ ਪੂਜਾ ਕਰਦੇ ਵਿੱਚ ਚਿੰਤਾ ਕਰ ਰਹੇ ਨੇ ਬੋਲ ਨਹੀਂ ਰਹੇ ਤੇ ਧਿਆਨ ਦੇ ਨਾਲ ਪੂਜਾ ਕਰ ਰਹੇ ਨੇ ਜਦੋਂ ਕਬੀਰ ਜੀ ਬਾਹਰ ਆ ਬੈਠੇ ਉਸ ਮੌਕੇ ਤੇ ਵੇਖਿਆ ਭਲਾ ਰਾਮਾਨੰਦ ਜੀ ਦਾ ਮਨ ਹੁਣ ਕਿੱਥੇ ਹੈ ਜਦੋਂ ਵੇਖਿਆ ਚਿੰਤਾ ਵਿੱਚ ਪਿਆ ਹੋਇਆ ਬਾਹਰੋਂ ਹੱਸ ਕੇ ਪੈਣ ਲੱਗੇ ਕਹਿੰਦੇ ਰਾਮਾਨੰਦ ਜੀ ਕਿਹੜੀ ਚਿੰਤਾ ਵਿੱਚ ਪਾਏ ਹੋਏ ਹੋ ਕੁੰਡੀ ਡੋਡਾ ਖੋਲ ਕੇ ਤੇ ਫਿਰ ਕੇ ਕੰਠੀ ਪਾ ਦਿਓ ਜ਼ਰੂਰੀ ਹੈ ਕਿ ਉੱਪਰੋਂ ਹੀ ਪਾਉਣੀ ਹੈ ਕੁੰਡੀ ਡੋਡਾ ਖੋਲ ਕੇ ਪਾ ਦਿਓ ਉਸ ਵੇਲੇ ਕਨਾਤ ਪਾੜ ਦਿੱਤੀ ਰਾਮਾਨੰਦ ਨੇ ਕਹਿੰਦੇ ਆ ਛਾਤੀ ਨਾਲ ਲੱਗ ਸੋ ਛਾਤੀ ਨਾਲ ਲਾ ਕੇ ਕਹਿਣ ਲੱਗਾ ਭਾਵੇਂ ਮੈਨੂੰ ਕਹਿ ਰਹੇ ਸ਼ੂਦਰ ਦੇ ਨਾਲ ਪਿੱਟਿਆ ਗਿਆ ਹੈ ਇਹ ਸ਼ੂਦਰ ਨਹੀਂ ਦੇ ਰਿਹਾ ਇਹਦੇ ਹਿਰਦੇ ਵਿੱਚ ਪ੍ਰਕਾਸ਼ ਹੋ ਚੁੱਕਾ ਹੈ ਫਿਰ ਕਹਿਣ ਲੱਗੇ ਇਹ ਤਾਂ ਗੱਲ ਠੀਕ ਹੈ ਪਰ ਇਹ ਦੱਸ ਤੂੰ ਝੂਠਾ ਕਿਉਂ ਹੈ ਕਹਿੰਦੇ ਮੈਂ ਝੂਠਾ ਨਹੀਂ ਇਹ ਦੱਸ ਤੈਨੂੰ ਇਹ ਕਿੰਨੇ ਗੁਰਮੰਤਰ ਦਿੱਤਾ ਕਹਿੰਦੇ ਸਵਾਮੀ ਜੀ ਤੁਸੀਂ ਕਹਿੰਦੇ ਕਦੋਂ ਮੇਰੇ ਕੋਲ ਤੂੰ ਕਦੋਂ ਆਇਆ ਕਹਿੰਦੇ ਜਦੋਂ ਲੰਮਾ ਪਿਆ ਸੀ ਨਾ ਮੈਂ ਰਾਹ ਵਿੱਚ ਤੁਸੀਂ ਇਸ਼ਨਾਨ ਕਰਨ ਗਏ ਸੀ ਪੈਰ ਨਾਲ ਟੁੰਬ ਕੇ ਖਾ ਕੇ ਤੁਸੀਂ ਨਹੀਂ ਸੀ ਕਿਹਾ ਕਿ ਰਾਮ ਕੇ ਰਾਮ ਕਹੋ ਕਹਿੰਦੇ ਹਾਂ ਬਾਈ ਉਹ ਕਿਹਾ ਜ਼ਰੂਰ ਸੀ ਉਹ ਤੂੰ ਸੀ ਕਹਿੰਦੇ ਹਾਂ ਜੀ ਮੈਂ ਸੀ ਚੇਲਿਆਂ ਨੂੰ ਕਹਿਣ ਲੱਗਾ ਮੇਰੇ ਉਦਾਰੇ ਐਵੇਂ ਡਾਂਗਾ ਚੱਕੀ ਫਿਰਦੇ ਹੋ ਤੁਹਾਨੂੰ 20 ਵਾਰੀ ਉਪਦੇਸ਼ ਦਿੱਤਾ ਕੋਲ ਬਿਠਾ ਕੇ ਜੇ ਤੁਸੀਂ ਹਿਰਦੇ ਵਿੱਚ ਨਹੀਂ ਵਸਾਇਆ ਤੁਹਾਡਾ ਕਸੂਰ ਹੈ ਵਿਚਾਰੇ ਨੇ ਵੇਖ ਲਓ ਕਿੰਨਾ ਯਤਨ ਕੀਤਾ ਲੰਮਾ ਪਿਆ ਮੇਰੇ ਜੁੱਤੇ ਦਾ ਠੇਡਾ ਵੱਜਿਆ ਮੈਂ ਕਹਿਣਾ ਹੀ ਸੀ ਨਾ ਰੱਬ ਦੇ ਪਿਆਰਿਆ ਰੱਬ ਦਾ ਨਾਲ ਹੈ ਹੋਰ ਮੈਂ ਸਗੋਂ ਗਾਲਾਂ ਕੱਢਦਾ ਜਿਹਨੂੰ ਖੇਡਾਂ ਮਾਰਿਆ ਸੀ। ਇਹਦੀ ਭਾਵਨਾ ਸ਼ਰਧਾ ਵੇਖੋ, ਇਹ ਨਿਸ਼ਚਾ ਕਰਕੇ ਤਰ ਗਿਆ। ਤੁਸੀਂ ਕੋਲ ਰਹਿਣ ਵਾਲੇ ਪਰਵਾਹ ਨਹੀਂ ਕਰਦੇ। ਸੋ ਸਖਿਆਰਾਂ ਨੇ ਕਬੂਤਰਾਂ ਵਾਲੀ ਗੱਲ ਹੈ, ਠੱਕ ਠੱਕ ਹੁੰਦੀ ਰਹਿੰਦੀ ਹੈ, ਕੋਲ ਨਹੀਂ ਪੁੱਟਦੇ। ਤੁਹਾਡਾ ਇਹੋ ਜਿਹਾ ਸੁਭਾਅ ਬਣਿਆ ਹੋਇਆ, ਮੇਰਾ ਕੀ ਕਸੂਰ ਹੈ, ਤੁਹਾਡਾ ਆਪਣਾ ਕਸੂਰ ਹੈ। ਸੋ ਖਾਲਸਾ ਜੀ ਕਿਸ ਪ੍ਰਕਾਰ ਐਸੀ ਪੂਜਾ ਵੀ ਕਈ ਕਰਦੇ ਹਨ। ਸੋ ਕਹਿੰਦੇ ਹਨ ਸੱਚੇ ਪਾਤਸ਼ਾਹ,
ਤੇਰੀ ਅਣਕ, ਤੇਰੀ ਅਣਕ ਕਰਾਰ ਪੂਜਾ ਜੀ।
ਮੇਰੇ ਅਨੇਕ ਜੀ ਭਗਤ ਅਨੇਕ ਪ੍ਰਕਾਰ ਦੀ ਪੂਜਾ ਹੈ ਪਰਮੇਸ਼ਰ ਪਿਆਰੇ ਜੀ ਤੇਰੀ ਕਰਦੇ ਹਨ।
ਤਪ ਤਪ ਜਪਾ ਬੇਅੰਤ,
ਉਹ ਤਪ ਨੂੰ ਤਪਾਉਂਦੇ ਹਨ ਤੇ ਜਾਪ ਕਰਦੇ ਹਨ ਬੇਅੰਤ ਤਰੀਕਿਆਂ ਦੇ ਨਾਲ। ਸੋ ਅਨੇਕ ਪ੍ਰਕਾਰ ਦੀ ਪੂਜਾ, ਸਭ ਤੋਂ ਵੱਡੀ ਪੂਜਾ ਗੁਰਮਤਿ ਦੇ ਵਿੱਚ ਖਾਲਸਾ ਜੀ ਪ੍ਰਭ ਪੂਜ ਹੋ ਨਾਮ ਆਰਾਧ। ਜੋ ਦਿਲ ਦੀ ਭਾਵਨਾ ਨਾਲ ਪਰਮੇਸ਼ਰ ਦਾ ਜਾਪ ਕਰਨਾ, ਇਹੀ ਸਭ ਤੋਂ ਵੱਡੀ ਪੂਜਾ ਹੈ। ਪੂਜਾ ਕੀਤਾ ਨਾਮ ਧਿਆਈ ਹੈ, ਜੋ ਨਾਮ ਦਾ ਧਿਆਉਣਾ ਇਹੀ ਪੂਜਾ ਕਰਨੀ ਹੈ। ਇਸ ਪ੍ਰਕਾਰ ਸੋ ਤਨ ਮਨ ਅਰਪਣ ਪੂਜ ਚੜਾਵੋ, ਜੋ ਤਨ ਮਨ ਧਨ ਗੁਰੂ ਕੇ ਚਰਨਾਂ ਵਿੱਚ ਭੇਟਾ ਕਰਨਾ, ਇਹੀ ਸਭ ਤੋਂ ਵੱਡੀ ਪੂਜਾ ਹੈ। ਸੋ ਇਸ ਪ੍ਰਕਾਰ ਹੋਰ ਕੋਈ ਪੂਜਾ ਨਹੀਂ ਹੈ, ਅਵਰਨਾ ਫੂਲ ਅਨੁਪਨ ਪਾਵੋ। ਇਸ ਪ੍ਰਕਾਰ ਤੇਰੀ ਅਨੇਕ ਪ੍ਰਕਾਰ ਦੀ ਪੂਜਾ ਅਨੇਕ ਤਰ੍ਹਾਂ ਦੇ ਕਰਦੇ ਹਨ, ਤਪ ਤਪਾਂ ਨੂੰ ਤਪਾਉਂਦੇ ਹਨ, ਜਾਪ ਕਰਦੇ ਹਨ ਅਨੇਕ ਪ੍ਰਕਾਰ ਦੇ, ਕਈ ਧੂਣੀਆਂ ਤਾਉਂਦੇ ਹਨ, ਕਈ ਪੁੱਠੇ ਲਮਕਦੇ, ਕਈ ਜਲ ਧਾਰੇ ਕਰਦੇ ਹਨ। ਸੋ ਉਹਨਾਂ ਦਾ ਥੋੜਾ ਫਲ ਹੈ, ਸਿਮਰਨ ਭਜਨ ਦਾ ਹੀ ਮਹਾਨ ਤੇ ਵਿਸ਼ੇਸ਼ ਫਲ ਹੈ।
ਤੇਰੇ ਅਨੇਕ, ਤੇਰੇ ਅਨੇਕ ਪੜਾ ਬਹੁ ਸਿਮਰਤ ਸਾਸ ਜੀ।
ਤੇਰੇ ਅਨੇਕਾਂ ਹੀ, ਤੇਰੇ ਅਨੇਕਾਂ ਹੀ ਇਹ ਸੱਚੇ ਪਾਤਸ਼ਾਹ ਪੜ੍ਹਨ ਵਾਲੇ 27 ਸਿਮਰਤੀਆਂ 6 ਸ਼ਾਸਤਰਾਂ ਦੇ ਤਾਈ, ਇਹ ਅਨੇਕ ਪ੍ਰਕਾਰ ਦੀਆਂ ਇਹ ਸ਼ਾਸਤਰ ਤੇ ਅਨੇਕ ਪ੍ਰਕਾਰ ਦੀਆਂ ਸਿਮਰਤੀਆਂ ਬਹੁਤ ਤਰ੍ਹਾਂ ਦੇ ਪੜ੍ਹਨ ਵਾਲੇ ਹਨ ਹੇ ਸੱਚੇ ਪਾਤਸ਼ਾਹ ਜੀ।
ਕਰ ਕਿਰਿਆ ਘੱਟ ਕਰਮ ਕਰਨ
ਪ੍ਰਕਾਰ, ਖਾਲਸਾ ਜੀ ਟਾਈਮ ਹੋ ਚੁੱਕਾ ਹੈ। ਸੋ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਨ ਵਾਲੀ ਹੈ, ਸੂਖਮ ਰੂਪ ਵਿੱਚ ਬੇਨਤੀ ਕਰਕੇ ਇੱਥੇ ਸਮਾਪਤ ਕਰੀਏ। ਭੋਗ ਵੀ ਆ ਗਏ ਹੋਣਗੇ, ਟਾਈਮ ਹੋ ਚੁੱਕਾ। ਫਿਰ ਹਰ ਰੋਜ਼ ਇਹੋ ਜਿਹਾ ਸੁਭਾਅ ਨਾ ਬਣ ਜਾਵੇ ਕਿ ਟਾਈਮ ਦੀ ਪਰਵਾਹ ਨਾ ਕਰਨੀ, ਬੇਟਾਈਮੇ ਨਹੀਂ ਹੋਣਾ ਚਾਹੀਦਾ, ਨਿਯਮ ਵਿੱਚ ਚੰਗਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਅਨੇਕਾਂ ਤੇਰੇ ਸ਼ਾਸਤਰ ਤੇ ਅਨੇਕਾਂ ਸਿਮਰਤੀਆਂ, ਅਨੇਕਾਂ ਪੜ੍ਹਨ ਵਾਲੇ ਕਿਰਿਆ ਆਦਿਕ ਕਰਦੇ ਹਨ 6 ਪ੍ਰਕਾਰ ਦੀ, ਤੇ ਕਰਮ ਆਦਿਕ ਨਿਤ ਨਿਮਿਤ ਕਰਦੇ ਹਨ।
ਭਗਤ ਸੇ ਭਗਤ ਭਲੇ ਜਨ ਨਾਨਕ ਜੀ,
ਕਰਮਤਾ ਜੱਗ ਵੀ ਕਰਦੇ ਹਨ। ਇਹਨਾਂ ਸਾਰਿਆਂ ਵਿੱਚ ਉਹ ਭਗਤ ਭਲੇ ਹਨ, ਸਤਿਗੁਰੂ ਜੀ ਕਹਿੰਦੇ ਹਨ, ਜੋ ਮੇਰੇ ਹਰਿ ਭਗਵੰਤ ਪਾਉਂਦੇ ਹਨ। ਇਹਨਾਂ ਸਾਰਿਆਂ ਵਿੱਚ ਉਹ ਭਲੇ ਹਨ, ਜਿਹੜੇ ਭਲੇ ਹਨ ਉਹਨਾਂ ਦਾ ਨਿਰਣਾ ਭਲ ਕੇ ਮਹਾਰਾਜ ਸਾਹਿਬ ਜੀ ਆਪਾਂ ਨੂੰ ਬਖਸ਼ਿਸ਼ ਕਰਨਗੇ। ਇਹਨਾਂ ਸਾਰਿਆਂ ਪੜ੍ਹਨ ਵਾਲਿਆਂ ਵਿੱਚੋਂ, ਇਹਨਾਂ ਸਾਰਿਆਂ ਪੁਜਾਰੀਆਂ ਵਿੱਚੋਂ, ਇਹਨਾਂ ਸਾਰਿਆਂ ਅਨੇਕਾਂ ਤਪੀਆਂ ਦੇ ਵਿੱਚੋਂ ਉਹ ਭਲੇ ਕੌਣ ਹਨ, ਪਹਿਲੇ ਦਰਜੇ ਦੇ ਕੌਣ ਹਨ? ਗੁਰੂ ਕੀ ਬਾਣੀ ਵਿੱਚ ਖਾਲਸਾ ਜੀ ਕਿਹੜਾ ਨਿਰਣਾ ਜਿਹੜਾ ਨਹੀਂ ਕੀਤਾ ਹੋਇਆ? ਤਪੀਆਂ ਦਾ, ਜਪੀਆਂ ਦਾ, ਵਿਦਵਾਨਾਂ ਦਾ, ਸਾਰਿਆਂ ਦਾ ਨਿਚੋੜ ਕੱਢ ਕੇ ਸਭ ਤੋਂ ਭਲੇ ਦੱਸਣਗੇ ਸਤਿਗੁਰੂ ਜੀ, ਇਹਨਾਂ ਸਾਰਿਆਂ ਵਿੱਚੋਂ ਭਲਾ ਕੌਣ ਹੈ, ਸਭ ਤੋਂ ਚੰਗਾ ਕੌਣ ਹੈ? ਫਿਰ ਉਸ ਗੁਣ ਨੂੰ ਆਪਾਂ ਜੇ ਗ੍ਰਹਿਣ ਕਰਾਂਗੇ, ਫਿਰ ਆਪਣੇ ਤੇ ਸਤਿਗੁਰੂ ਰਾਮਦਾਸ ਜੀ ਬਖਸ਼ਿਸ਼ ਕਰਨਗੇ। ਸਾਨੂੰ ਗੁਰੂ ਗਰੀਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਆਪ ਮੇਰਾ ਕਰਦੇ ਹਨ। ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਸਤਿਗੁਰੂ ਬਾਣੀ ਆਪ ਪਰਮਾਰ ਹਨ। ਸੋ ਪੁਰਖ ਉਚਾਰ ਕਰਕੇ ਅਕਾਲ ਪੁਰਖ ਦਾ ਨਿਰਣਾ, ਅਕਾਲ ਪੁਰਖ ਦੇ ਗੁਣ ਮਹਿਮਾ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ। ਸੋ ਗਰੀਬ ਨਿਵਾਜ ਫਰਮਾਉਂਦੇ ਹਨ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਹੇ ਪਰਮੇਸ਼ਰ ਤੇਰੀ ਭਗਤੀ ਦੇ ਭੰਡਾਰੇ, ਤੇਰੀ ਭਗਤੀ ਦੇ ਭੰਡਾਰੇ ਜੀ। 9 ਪ੍ਰਕਾਰ ਦੀ ਭਗਤੀ ਹੈ, 9 ਦਾ ਭਗਤੀ ਉਸਦਾ ਨਾਮ ਹੈ। ਪਹਿਲਾ ਹੈ ਸਰਵਣ ਭਗਤੀ, ਫਿਰ ਸਿਮਰਨ ਭਗਤੀ, ਫਿਰ ਕੀਰਤਨ ਭਗਤੀ, ਫਿਰ ਚਰਨਾਂ ਦੀ ਸੇਵਾ ਕਰਨ ਦੀ ਭਗਤੀ, ਪਾਠ ਸੇਵ, ਅਰਚਾਨ, ਜਾਲਾ ਆਦਿਕ, ਇਸ ਪ੍ਰਕਾਰ ਖੁਸ਼ਬੂਆਂ ਆਦਿਕ ਛਿੜਕਣੀਆਂ, ਅਰਚਨਾ ਪੂਜਾ ਕਰਨਾ, ਪਾਠ ਸੇਵ, ਅਰਚਾਨ, ਦਾਸਾ ਪੁਣਾ ਦੀ ਭਗਤੀ, ਕਥਾ ਪੁਣਾ ਦੀ ਭਗਤੀ, ਬੰਦਰਾ ਕਰਨ ਦੀ ਭਗਤੀ, ਸਭ ਕੁਝ ਆਪਣਾ ਆਪ ਵਾਰ ਦੇਣਾ, ਇਹ ਭਗਤੀ। 9 ਪ੍ਰਕਾਰ ਦੀ ਇਸ ਤਰ੍ਹਾਂ ਭਗਤੀ ਹੈ, ਸਰਵਣ, ਸਿਮਰਨ, ਕੀਰਤਨ, ਪਾਠ ਸੇਵ, ਅਰਚਾਨ, ਦਾਸਾ ਸਤਨ, ਬੰਦਰਾ, ਸਰਵ ਨਿਵੇਦਨ, ਗਿਆਨ, ਤੈਨੂੰ ਨਵਦਾ ਭਗਤੀ ਕਹਿੰਦੇ ਨੇ। ਇੱਕ ਇੱਕ ਪ੍ਰਕਾਰ ਦੀ ਭਗਤੀ ਇੱਕ ਇੱਕ ਨੇ ਕੀਤੀ, ਉਹ ਸੰਸਾਰ ਤੋਂ ਪਾਰ ਉੱਤਰ ਗਏ ਹਨ। ਜਿਹੜਾ ਨੌ ਇੱਕ ਪ੍ਰਕਾਰ ਦੀ ਭਗਤੀ ਕਰੇ ਉਹਨੂੰ ਕੀ ਖਤਰਾ ਹੈ ਕਿਸੇ ਪ੍ਰਕਾਰ ਦਾ ਸੰਸਾਰ ਵਿੱਚ। ਸਰਵਣ ਭਗਤੀ, ਸੁਣਨਾ ਪਰਮੇਸ਼ਰ ਦੇ ਨਾਮ ਦਾ, ਕੀਰਤਨ ਭਗਤੀ ਮਹਿਮਾ ਕਰਨੀ ਪਰਮੇਸ਼ਰ ਦੀ, ਚਰਨਾਂ ਦੀ ਸੇਵਾ ਕਰਨੀ, ਇਸੇ ਪ੍ਰਕਾਰ ਤੇ ਪੂਜਾ ਕਰਨੀ, ਦਾਸਾ ਪੁਣਾ ਧਾਰਨ ਕਰਕੇ ਰਹਿਣਾ ਤੇ ਸਖਾ ਮਿੱਤਰ ਸਮਝ ਕੇ ਪਰਮੇਸ਼ਰ ਨੂੰ ਉਹਦੀ ਭਗਤੀ ਕਰਨੀ, ਨਮਸਕਾਰ ਕਰਕੇ ਪਰਮੇਸ਼ਰ ਨੂੰ ਫਿਰ ਉਹਦੀ ਭਗਤੀ ਕਰਨੀ, ਸਭ ਕੁਛ ਆਪਣਾ ਆਪ ਅਰਪ ਦੇਣਾ, ਪਰਮਰ ਤਨ ਕੁਰਬਾਨ ਕਰ ਦੇਣਾ। ਫਿਰ ਨੌ ਪ੍ਰਕਾਰ ਦੀ ਭਗਤੀ ਦੇ ਹੈ ਪਰਮੇਸ਼ਰ ਜੀ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ। ਇਸ ਤੋਂ ਅੱਗੇ ਪ੍ਰੇਮਾ ਭਗਤੀ ਹੈ, ਪਰਾ ਭਗਤੀ, ਅਪਰਾ ਭਗਤੀ ਹੈ। ਸਭ ਤੋਂ ਵੱਡੀ ਪ੍ਰੇਮਾ ਭਗਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹੀ ਹੈ। ਸੋ ਇਸ ਪ੍ਰਕਾਰ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਮਹਾਰਾਜ ਤੇਰੀ ਭਗਤੀ ਦੇ ਭੰਡਾਰੇ, ਤੇਰੀ ਭਗਤੀ ਦੇ ਭੰਡਾਰੇ ਹੈ ਪਰਮੇਸ਼ਰ ਜੀ।
ਭਰੇ ਬੇਅੰਤ ਬੇਅੰਤ
ਬੇਅੰਤੀ ਗੁਰਮੁਖਾਂ ਦੇ ਹਿਰਦੇ, ਬੇਅੰਤੀ ਤੇਰੀਆਂ ਸਾਰ ਸੰਗਤਾਂ ਜੋ ਹਨ ਥਾਵਾਂ ਥਾਵਾਂ ਤੇ, ਜਿੱਥੇ ਜਿੱਥੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਲਿਜਾ ਕੇ ਖੰਡਾ ਬ੍ਰਹਮੰਡਾਂ ਦੇ ਵਿੱਚ, ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੇ ਵਿੱਚ ਜਾ ਕੇ ਨਜ਼ਾਰੇ ਵਿਖਾਏ, ਸਭ ਥਾਵਾਂ ਤੇ ਦਸਤਗੀਰ ਪੀਰ ਦੇ ਲੜਕੇ ਨੇ ਵੇਖਿਆ, ਸੰਗਤਾਂ ਹਨ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪੂਜਨ ਕਰ ਰਹੇ ਹਨ, ਕੜਾਹ ਪ੍ਰਸ਼ਾਦ ਦੇ ਦੇਗ ਦੇ ਭੋਗ ਲੱਗ ਰਹੇ ਹਨ। ਸੋ ਉਸ ਨਾਲ ਨਿਸ਼ਾਨੀ ਵੀ ਕਿਹਾ ਕਿ ਚੱਕਣਾ ਭਾਰਤ ਕੌਲ ਪ੍ਰਸਾਦ ਦਾ ਧੁਰੋ ਪਤਾਲੋ ਲਈ ਕੜਾਹੀ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਸੋ ਬੇਅੰਤੀ ਬੇਅੰਤ ਜਿੰਨੇ ਖੰਡ ਬ੍ਰਹਮੰਡ ਹਨ, ਸਭ ਥਾਵਾਂ ਤੇ ਸੰਗਤਾਂ ਗੁਰੂਪੀਆਂ ਇਹ ਭਗਤੀ ਦੇ ਭੰਡਾਰੇ ਭਰੇ ਪਏ ਹਨ। ਇਹ ਪਰਮੇਸ਼ਰ ਜੀ ਤੁਹਾਡੇ
ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਰ ਜੀ,
ਤੇਰੇ ਭਗਤ ਨਿਰਗੁਣ ਦੇ ਉਪਾਸ਼ਕ, ਤੇਰੇ ਭਗਤ ਸਰਗੁਣ ਦੇ ਉਪਾਸ਼ਕ, ਹੇ ਮਹਾਰਾਜ ਤੁਹਾਡੀ ਸਿਫਤ ਮਹਿਮਾ ਕਰਦੇ ਹਨ। ਤੇਰੇ ਭਗਤ ਸਰਯੁਗ ਦੇ, ਤੇਰੇ ਭਗਤ ਤ੍ਰੇਤੇ ਦੇ, ਤੇਰੇ ਭਗਤ ਦੁਆਪਰ ਤੇ ਕਲਯੁਗ ਦੇ, ਹੇ ਹਰੀ ਪਰਮੇਸ਼ਰ ਜੀ ਤੁਹਾਡੀ ਮਹਿਮਾ ਹਰ ਵੇਲੇ ਕਰਦੇ ਹਨ। ਸਿਫਤ ਹੁੰਦੀ ਹੈ ਕੱਲਿਆਂ ਵਾਸਤੇ ਕਰਨੀ, ਸਲਾਹ ਹੁੰਦੀ ਹੈ ਸਾਰਿਆਂ ਨੇ ਰਲ ਮਿਲ ਕੇ ਸੰਗਤ ਰੂਪ ਵਿੱਚ ਕਰਨੀ। ਇਸ ਪ੍ਰਕਾਰ ਸਿਫਤ ਸਲਾਹ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਿਫਤ ਜੋ ਇਕੱਲਾ ਬੈਠ ਕੇ ਭਗਤੀ ਕਰੇ, ਸਲਾਹ ਜੋ ਸੰਗਤ ਵਿੱਚ ਰਲ ਮਿਲ ਕੇ ਸਾਰਿਆਂ ਨੇ ਕੀਰਤਨ ਕਰਨਾ, ਕਥਾ ਕਰਨੀ, ਵਿਚਾਰ ਕਰਨੇ, ਇਸ ਦਾ ਨਾਮ ਸਲਾਹ ਭਗਤੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ, ਸਭ ਜੋ ਗੁਰਮੁਖ ਪਿਆਰੇ ਹਨ ਭਗਤ, ਤੁਹਾਡੀ ਸਿਫਤ ਕਰਦੇ ਹਨ, ਰਲ ਮਿਲ ਕੇ ਸਲਾਹ ਕਰਦੇ ਹਨ ਸੱਚੇ ਪਾਤਸ਼ਾਹ ਸੰਗਤਾਂ ਚ ਜੁੜ ਕਰਕੇ।
ਹਰ ਅਨਕ ਅਨੇਕ ਅਨੰਤਾ,
ਹੇ ਹਰੀ ਜੀ, ਅਨੇਕਾਂ ਅਨਕ ਹੀ ਤੁਹਾਡੇ ਭਗਤ ਨਿਰਗੁਣ ਦੇ, ਅਨੇਕਾਂ ਤੁਹਾਡੇ ਭਗਤ ਸਰਗੁਣ ਸਰੂਪ ਦੇ ਹਨ ਜਿਹੜੇ ਅਨੰਤ। ਹੇ ਬੇਅੰਤ ਹਰੀ ਜੀ, ਅਨੰਤ ਪਰਮੇਸ਼ਰ ਦਾ ਨਾਮ ਹੈ। ਹੇ ਬੇਅੰਤ ਹਰੀ, ਅੰਤ ਤੋਂ ਰਹਿਤ ਹਰੀ ਜੀ, ਅਨੇਕ ਪ੍ਰਕਾਰ ਦੇ ਪਿਛਲੇ ਵੀ ਜਾਪ ਕਰਦੇ ਸਨ ਭਗਤ, ਅਨੇਕਾਂ ਹੁਣ ਵੀ ਕਰ ਰਹੇ ਹਨ। ਬੇਅੰਤ ਹਰੀ, ਬੇਅੰਤ ਤੇਰੇ ਪਿਆਰੇ, ਅੱਗੇ ਨੂੰ ਵੀ ਤੇਰੀ ਸਿਫਤ ਸਲਾਹ ਸੱਚੇ ਪਾਤਸ਼ਾਹ ਵੀ ਕਰਨਗੇ।
ਤੇਰੀ ਅਨਕ, ਤੇਰੀ ਅਨਕ ਕਰਾ ਹਰ ਪੂਜਾ ਜੀ,
ਤੇਰੀ ਅਨੇਕ ਪ੍ਰਕਾਰ ਦੀ, ਤੇਰੀ ਅਨੇਕ ਪ੍ਰਕਾਰ ਦੀ, ਅਨੇਕ ਪ੍ਰਕਾਰ ਦੇ ਪੁਜਾਰੀ ਬਣ ਕੇ ਅਨੇਕ ਪ੍ਰਕਾਰ ਦੀ ਪੂਜਾ, ਨਿਰਗੁਣ ਸਰੂਪ ਦੀ, ਸਰਗੁਣ ਸਰੂਪ ਦੀ ਪੂਜਾ ਕਰਦੇ ਹਨ। ਮਾਨਸੀ ਪੂਜਾ, ਸੋਲਾਂ ਪ੍ਰਕਾਰ ਦੀ ਪੂਜਾ, ਪ੍ਰਤੀਕ ਉਪਾਸ਼ਨਾ। ਸੋ ਮੂਰਤੀ ਜੀ ਬਣਾ ਕੇ ਉਸ ਦੇ ਵਿੱਚ ਕਲਪਨਾ ਕਰ ਲੈਣੀ ਕਿ ਸਾਡਾ ਠਾਕੁਰ ਭਗਵਾਨ ਇਸ ਦੇ ਵਿੱਚ ਬੈਠਾ ਹੈ, ਇਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਹਨ। ਜਿਵੇਂ ਗੋਲ ਪੱਥਰ ਚਿੱਟੀ ਧਾਰੀ ਵਾਲਾ ਗੰਡਕਾ ਨਦੀ ਦਾ, ਸੋ ਉਸ ਨੂੰ ਕਹਿੰਦੇ ਨੇ ਕਿ ਠਾਕੁਰ ਹੈ। ਸੋ ਉਸ ਦੀ ਤਿਰਨਾਮਰਤ ਲੈਂਦੇ ਮੱਥਾ ਟੇਕਦੇ ਹਨ। ਸੋ ਇਸ ਪ੍ਰਕਾਰ ਇਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਹਨ। ਇਸ ਪ੍ਰਕਾਰ ਦੀ ਪੂਜਾ, ਮਾਨਸੀ ਪੂਜਾ, ਸੋਲਾਂ ਪ੍ਰਕਾਰ ਦੀ ਪੂਜਾ, ਅਨੇਕਾਂ ਹੀ ਪੁਜਾਰੀ, ਅਨੇਕਾਂ ਹੀ ਪੂਜਾ ਕਰਨ ਦੇ ਜਿਹੜੇ ਤਰੀਕੇ ਹਨ, ਮਹਾਰਾਜ ਤੁਹਾਨੂੰ ਪੂਜਦੇ ਹਨ।
ਤਪ ਤਪਹਾ
ਤਪ ਨੂੰ ਛਪਾਉਂਦੇ ਹਨ ਤੇ ਬੇਅੰਤੀ ਤੁਹਾਡਾ ਜਾਪ ਕਰਦੇ ਹਨ। ਤਿੰਨ ਪ੍ਰਕਾਰ ਦਾ ਤਪ ਹੁੰਦਾ ਹੈ, ਇੱਕ ਰਾਜਸੀ ਤਪ ਹੈ, ਇੱਕ ਤਾਮਸੀ ਤਪ ਹੈ, ਇੱਕ ਥਾਂਸੀ ਤਪ ਹੈ। ਸੋ ਤਾਮਸੀ ਤਪ ਤਾਂ ਹੈ جل پارا کرنا ٹونیاں تاؤنیاں پٹھے لمکنا ورت رکھنے تیس یاترا کرنی شریر کشت دینا یہ ہے تام سی تپ راج سی تپ ہے من کی اکاگرتا واسطے اندریاں کا دمن کرنا پر من میں نہ رکنا یہ نام راج سی تپ ہے سانت کی تپ جو گرو کی سنگت جڑ کے چت نو اکاگر کرنا کتھا کیرتن سانت کی تپ ہے سب تو یہ چنگا ہے اس پرکار سن گرو ارجن صاحب سچے پاتشاہ جی نے نردا کیا جب تپا کیا سی کہ جڑا سام کی تپ ہے تھوڑا فل ہے راج سی کا اس کو زیادہ سان کی تپ کا فل بہت ہے کہنے لگے مہاراج محنت انسار فل ہوں جہاں جی کوئی محنت کرتا اسی پرکار کا فل ملتا ہے تپ والے بھی اسی طرح کا فل ملتا ہوئے گا حضور سچے پاتشاہ کہتے نہیں تو طریقے کا بھی فرق ہوں کہنے مہاراج یہ کھے اج تک تو یہی سنتے آئے ہیں کہ جن کسی نے محنت کی انہیں ہی انہیں فل پراپت کیا حضور کہنے لگے میرا محنت سے نہیں محنت جو طریقے کی ہوئی تھوڑی بھی محنت ہے وہ تو بہتا فل ہو سکتا ہے بے طریقے کی ہوئی بہت ہی محنت کا بھی تھوڑا فل ملتا ہے تو کہنے جی ہوں تک تو نہیں یہ تھی سدھ کرو آپ کرپا کرو حضور سچے پاتشاہ نے سونے درشٹان دیتے ہیں سورج پرکاش میں آپ جی فرما ہیں یہ پائی ایک لکڑ ہارا وہ تڑکے تو لے کے پہاڑا موڈے سے رکھ کے بچارا پانی کے پنڈ بھی لال لا لینا ہے وہ باہر جنگل میں جانا ہے اتنے لکڑا ساری دہڑی بڑھتا رہتا ہے پانی تو پی لینا ہے بکھا تیا گرمی سہارتا ہوا بچارا سو پھر بڑی محنت کر کے وہ لکڑا ونڈ کے بازار لیا کے واحگرو جنگل لیا کے بازار بیچتا ہے وہ تھوڑے پیسے پراپت ہوں بہتے نہیں محنت بہت ہی کرنی پی ہاتھ بڑا کرنا پہنتا ہے کھیچل بڑی سیٹ سے سہارنی پی ہے اور اسی کے مقابلے سے دوسرا ایک بانیا ہے دکاندار ہے بازار ہے وہ اپنی دکان چھاوے بیٹھا ہے ٹائم سر جانا ہے سو اتے پون پون کے جا مل مل کے چیزاں دے جانا ہے یا نوکر دو رکھے اندر وہ مل مل کے دے جانا آپ سا بھی کرتا ہے ودیلے سے وہ لا کے بیٹھا رہتا ہے تو محنت وہ بھی کرتا ہے پر وہ لکڑ ہارے دار اسی محنت بھی گھٹ آرام بھی بہت لابھ اسی ویرت زیادہ ہوتا ہے تیسرا ایک تراس ہے تو وہ سواس ہر روز گاہک نہیں آتے انہوں لکڑا وڈ کے لیا محنت نہیں کرنی پی وار وار ان کو بھی دینا پہنتا پانی اس طرح وہ آرام بیٹھا ہوا جی کسی دو تین چار مہینے کے بعد بھی جی ایک بھی اسے پاس گاہ آ گیا تو کیول اپنی عقل نگاہ فرق کے انہیں دس دینا ہے وہ سودا کر لینا ہے تو وہ اپنی ساری زندگی نے روزی کما لینا ہے اس پرکار کو بہت ہی سکھارا ہے بانیے بھی بجاج والوں بھی جہاں شراب ہے بیٹھا ہوا وہ محنت کرتا ہے آرام بہت ہے فل اس کو بہت زیادہ ہے اسی پرکار تامسی تپ کرنے والے جڑے ہیں انہوں سے راج جی تامسی تپ وہ لکڑ ہارے کی لیائی ہے راج کی تپ والے جڑے ہیں تو وہ بانیے کی لیائی ہیں جہے تامسی تپ والے ہیں وہ جوہری کی لیائی ہیں اس واسطے دھن گرو کے سکھ جہے گرو کی سنگت رے رے ستگرو سچے پاتشاہ سمرن بھجن جڑے جڑتے ہیں کتھا سننی کیرتن سننا سمرن جڑنا چتر اکاگر کرنا من شانتی لیا آنند بھی پراپت بہت محنت بھی بہت بھاری کٹ انہوں کرنی پی ہے